ਕਹਿੰਦੇ ਫਿਰ ਮੈਂ ਦੁਨੀਆਂ ਦੀ ਪਰਵਾਹ ਨਾ ਕਰਦਿਆਂ ਹੋਇਆਂ ਮਰਿਆਦਾ ਦੀ ਕਮਾਈ ਚੰਗੀ ਕੀਤੀ। ਜਦੋਂ ਮੈਂ ਇੰਨੀ ਕਮਾਈ ਕੀਤੀ ਕਿ ਭਗਵੰਤ ਜੀ ਮੈਨੂੰ ਆਪ ਮਿਲਿਆ, ਕਿ ਆਪ ਦਰਸ਼ਨ ਦਿੱਤੇ ਉਹਨਾਂ ਨੇ, ਆਪਨ ਕੀ ਆ ਕਰ ਹੈ ਆਪ ਆਗੈ ਪਾਛੈ ਆਪ, ਪਿੱਛੇ ਵੀ ਉਹਨਾਂ ਨੇ ਆਪ ਹੀ ਕੀਤਾ, ਅੱਗੇ ਨੂੰ ਵੀ ਆਪ ਹੀ ਕਰਨਗੇ, ਹੁਣ ਵੀ ਉਹ ਆਪ ਹੀ ਕਰ ਰਹੇ ਨੇ। ਜੇ ਤੁਸੀਂ ਕਹੋ ਕਿ ਕਿਸੇ ਨੇ ਹੋਰ ਕੀਤਾ, ਸੰਸਾਰ ਨੂੰ ਕਿਸੇ ਨੇ ਹੋਰ ਬਣਾਇਆ, ਰੋਟੀ ਕੋਈ ਹੋਰ ਦਿੰਦਾ, ਮਾਰਦਾ ਕੋਈ ਹੋਰ ਹੈ, ਨਹੀਂ, ਉਤਪਤੀ ਲੈਤਾ ਪਾਲਣਾ ਉਹ ਆਪ ਹੀ ਕਰਦਾ। ਨਾਨਕ ਸੋ ਸਰਾਹੀ ਹੈ ਜੇ ਘੱਟ ਘੱਟ ਰਹਿਆ ਵਿਆਪ। ਕਹਿੰਦੇ ਉਸ ਨੂੰ ਸਲਾਹਤਾ ਉਹਦੀ ਕਰੋ ਜਿਹੜਾ ਦਿਲਾਂ ਦਿਲਾਂ ਦੇ ਵਿੱਚ ਵਿਆਪਿਆ ਹੋਇਆ, ਹਰੇਕ ਹਿਰਦੇ ਚ ਬੈਠਾ। ਇੱਥੇ ਤੱਕ ਆਤਮਾ ਅਤੇ ਅਨਾਤਮਾ ਦੋ ਚੀਜ਼ਾਂ ਦਾ ਧਿਆਨ ਰੱਖਣਾ। ਅਨਾਤਮ ਕਰਮ ਨਹੀਂ ਕਰਨੇ, ਆਤਮਕ ਕਰਮ ਕਰਨੇ ਨੇ। ਸਲੋਕ ਇਹ ਹੁਣ ਜਦੋਂ ਸੰਪੂਰਨਤਾ ਦੇ ਨੇੜੇ ਆ ਜਾਂਦੀ ਗੱਲ, ਤਾਂ ਫਿਰ ਆਪਣੇ ਵੱਲੋਂ ਇੱਕ ਨਿਮਰਤਾ ਭਰੀ ਬੇਨਤੀ ਕਰਦੇ ਹਮੇਸ਼ਾ। ਪੰਚਮ ਪਾਤਸ਼ਾਹ ਸਿਖਾਉਂਦੇ ਨੇ ਜਿਵੇਂ ਸਤਿਗੁਰੂ ਜੀ ਦਾ ਸਾਰਾ ਸਰੂਪ ਉਚਾਰ ਕੇ ਕਿਹਾ, ਤੇਰਾ ਕੀਤਾ ਜਤੋ ਨਾਹੀ ਮੈਨੂੰ ਜੋਗ ਕੀਤੋ ਈ, ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਏ ਹੋਈ। ਇੱਥੇ ਵੀ ਹੁਣ 52 ਅੱਖਰੀ ਦੀ ਨੇੜੇ ਤੇੜੇ ਸੰਪੂਰਨਤਾ ਹੋਣ ਕਰਕੇ 54ਵਾਂ ਸਲੋਕ ਤੇ ਪੌੜੀ, 55ਵਾਂ ਫਿਰ ਅੱਗੇ ਫੇਰ ਆ ਕੇ ਗੁਰਦੇਵ ਮਾਤਾ ਗੁਰਦੇਵ ਪਿਤਾ। ਤੋ ਅੱਜ ਦਾ ਇਹ 54ਵਾਂ ਸਲੋਕ ਜਿਹੜਾ ਹੈ, ਇਹ ਚ ਕਹਿੰਦੇ ਨੇ ਬੇਨਤੀ ਇਸ ਤਰ੍ਹਾਂ, ਸਲੋਕ ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ, ਕਿਰਪਾ ਦੇ ਨਿਧ ਖਜ਼ਾਨੇ, ਕਿਰਪਾ ਦੇ ਸਮੁੰਦਰ, ਹੇ ਦਇਆ ਦੇ ਘਰ ਵਾਹਿਗੁਰੂ, ਅਸੀਂ ਆਪ ਜੀ ਦੀ ਸ਼ਰਨ ਨੂੰ ਆ ਕੇ ਪ੍ਰਾਪਤ ਹੋਏ ਹਾਂ। ਸ਼ਰਨ ਆ ਗਤੀ, ਗਤੀ ਹੋਣਾ ਪ੍ਰਾਪਤ ਹੋਣਾ, ਸਰਨਾਗਤੀ ਇਕੱਠਾ ਕਰ ਦਿੱਤਾ ਹੈ ਇਹਨੂੰ। ਅਸੀਂ ਆਪਦੀ ਸ਼ਰਨ ਨੂੰ ਪ੍ਰਾਪਤ ਹੋਏ ਹਾਂ, ਆਪਦੀ ਸ਼ਰਨ ਵਿੱਚ ਆਏ ਹਾਂ। ਹੇ ਕਿਰਪਾ ਦੇ ਸਮੁੰਦਰ, ਸਾਡੇ ਤੇ ਕਿਰਪਾ ਕਰੋ। ਕਹਿੰਦੇ ਕੀ ਚਾਹੁੰਦਾ ਹੈ ਭਾਈ? ਮਹਾਰਾਜ ਮੈਂ ਕੁਛ ਨਹੀਂ ਚਾਹੁੰਦਾ ਹੋਰ, ਏਕ ਅੱਖਰ ਹਰ ਮਨ ਬਸਤ। ਏਕ ਅੱਖਰ ਕਿਹੜਾ? ਹਰ 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 ਹਰ, ਇਹ ਅੱਖਰ ਵਾਹਿਗੁਰੂ, ਵਾਹਿਗੁਰੂ ਨਾਮ ਤੇਰਾ। ਏਕ ਅੱਖਰ ਹਰ ਮਨ ਬਸਤ, ਮੇਰੇ ਮਨ ਦੇ ਅੰਦਰ ਵਸ ਜਾਵੇ, ਵਸ ਮੇਰੇ ਪਿਆਰਿਆ, ਵਸ ਮੇਰੇ ਗੋਵਿੰਦਾ, ਹਰ ਕਰ ਕਿਰਪਾ ਮਨ ਵਸ ਜੀਓ। ਮੈਂ ਚਾਹੁੰਦਾ ਕਿ ਮੇਰੇ ਹਿਰਦੇ ਦੇ ਅੰਦਰ ਆਪਦਾ ਨਾਮ ਵਸ ਜਾਵੇ, ਸਾਰਾ ਕੁਝ ਖਤਮ ਹੋ ਜਾਵੇ ਮੇਰੇ ਹਿਰਦੇ ਚੋਂ, ਇੱਕ ਨਾਮ ਵਸ ਜਾਵੇ। ਨਾਨਕ ਹੋਤ ਨਿਹਾਲ, ਜਿਸ ਕਰਕੇ ਮੈਂ ਨਿਹਾਲ ਨਿਹਾਲ ਹੋ ਜਾਵਾਂ। ਪੌੜੀ ਅੱਖਰ ਮੈਂ ਤ੍ਰਿਭਵਨ ਪ੍ਰਭ ਧਾਰੇ। ਮਹਾਰਾਜ ਕਹਿੰਦੇ ਇਹ ਸਾਰੀ ਦੁਨੀਆ ਅੱਖਰਾਂ ਦੇ ਵਿੱਚ ਹੈ, ਲੇਖਾਂ ਦੇ ਵਿੱਚ ਹੈ, ਅੱਖਰਾਂ ਦੇ ਵਿੱਚ ਵੀ ਹੈ, ਲੇਖਾਂ ਦੇ ਵਿੱਚ ਵੀ ਹੈ, ਦੋਨੋਂ ਗੱਲਾਂ ਹੀ ਨੇ। ਇਹ ਅੱਖਰ ਦੋਨੋਂ ਪਾਸੇ ਹੀ ਲੱਗਦੇ ਨੇ, ਅੱਖਰੀ ਨਾਮ, ਅੱਖਰੀ ਸਲਾਹ, ਅੱਖਰੀ ਗਿਆਨ ਗੀਤ ਗੁਣ ਗਾ, ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਖਾਣ। ਪਰ ਕਹਿੰਦੇ ਜਿਹਨੇ ਇਹ ਲਿਖੇ ਤਿਸ ਸਿਰ ਨਾ ਹੈ, ਜਿਹਨੇ ਲਿਖੇ ਨੇ ਉਹਦੇ ਸਿਰ ਤੇ ਕੋਈ ਲੇਖ ਨਹੀਂ ਹੈ। ਜਿਵ ਫੁਰਮਾਏ ਤਿਵ ਤਿਵ ਪਾਹ, ਇੱਥੇ ਵੀ ਉਹੀ ਬਚਨ ਕਰਦੇ ਨੇ ਕਿ ਅੱਖਰ ਦੇ ਵਿੱਚ ਹੀ ਤਿੰਨੇ ਭਵਨ ਧਾਰਨ ਕੀਤੇ ਨੇ, ਬਣਾਏ ਨੇ, ਧਾਰੇ। ਕਿਹੜੇ ਅੱਖਰ ਵਿੱਚ? ਜਦੋਂ ਉਹਨਾਂ ਨੇ ਕਿਹਾ ਓਅੰਕਾਰ, ਤਾਂ ਸ੍ਰਿਸ਼ਟੀ ਬਣ ਗਈ। ਓਅੰਕਾਰ ਕਹਿ ਕੇ ਸ੍ਰਿਸ਼ਟੀ ਬਣਾਈ ਹੈ, ਪਰ ਆਪ ਅੱਖਰ ਤੋਂ ਬਾਹਰ ਨੇ। ਅਥਵਾ ਕਿਉਂਕਿ ਅੱਖਰ ਜਿਹੜਾ ਹੈ ਨਾਸਵੰਤ ਹੈ, ਜਿਵੇਂ ਭਗਤ ਕਬੀਰ ਜੀ ਦੀ 52 ਅੱਖਰੀ ਚ ਆਇਆ, ਇਹ ਅੱਖਰ ਖਿਰ ਜਾਹੇਂਗੇ, ਉਹ ਅਖਰ ਇਨ ਮੈਂ ਨਾਹੀਂ। ਉਹ ਖਰਨ ਤੋਂ ਰਹਿਤ ਪ੍ਰਮਾਤਮਾ ਨਾਸ ਤੋਂ ਰਹਿਤ ਹੈ। ਇਹ ਅੱਖਰ ਤਾਂ ਨਾਸ ਹੋ ਸਕਦੇ ਨੇ, ਇਉਂ ਤਾਂ ਮਹਾਰਾਜ ਦੇ ਸਰੂਪ ਕਿੰਨੇ ਬਿਰਧ ਹੁੰਦੇ ਨੇ, ਕਿੰਨੇ ਆਪਾਂ ਸੰਸਕਾਰ ਕਰਦੇ ਹਾਂ, ਪਰ ਉਹ ਨਾਸ ਤਾਂ ਨਹੀਂ ਹੁੰਦਾ ਕੁਛ, ਉਹ ਤਾਂ ਉਸੇ ਤਰ੍ਹਾਂ ਹੀ ਰਹਿੰਦਾ ਸਾਰਾ ਕੁਛ। ਉਹਨੂੰ ਕੌਣ ਨਾਸ ਕਰ ਸਕਦਾ, ਕੌਣ ਸਾੜ ਸਕਦਾ, ਕੌਣ ਕੱਟ ਸਕਦਾ, ਕੌਣ ਕੁਛ ਨਹੀਂ ਕਰ ਸਕਦਾ ਕੋਈ ਵੀ। ਇਹ ਠੀਕ ਹੈ ਕਿ ਉਹ ਅੱਖਰਾਂ ਦਾ ਸੰਸਕਾਰ ਹੋ ਗਿਆ, ਪਰ ਉਹ ਤਾਂ ਸਲਾਮਤ ਨੇ ਉਸੇ ਤਰ੍ਹਾਂ ਹੀ। ਇਸ ਕਰਕੇ ਕਹਿੰਦੇ ਅੱਖਰ ਨਾਸਵੰਤ ਨੇ ਸੰਸਾਰ ਦੇ, ਪਰ ਉਹ ਨਹੀਂ। ਇਸ ਕਰਕੇ ਇੱਥੇ ਬੇਨਤੀ ਕਰਦੇ ਨੇ, ਅੱਖਰ ਮੈਂ ਤੇਰੇ ਭਵਨ ਪ੍ਰਭ ਧਾਰੇ, ਅੱਖਰ ਕਰ ਕਰ ਵੇਦ ਵਿਚਾਰੇ। ਵੇਦਾਂ ਦੀ ਜਿਹੜੀ ਵਿਚਾਰ ਹੈ ਜਾਂ ਵੇਦਾਂ ਦਾ ਲਿਖਣਾ ਹੋਇਆ ਹੈ, ਇਹ ਵੀ ਅੱਖਰਾਂ ਕਰਕੇ ਹੀ ਹੋਇਆ ਹੈ। ਅੱਖਰਾਂ ਨਾਲ ਹੀ ਵੇਦ ਲਿਖੇ ਨੇ। ਅੱਖਰ ਸ਼ਾਸਤਰ ਸਿਮਰਤ ਪੁਰਾਨਾ, ਸ਼ਾਸਤਰ 27 ਸਿਮਰਤੀਆਂ ਜਿਹੜੀਆਂ ਨੇ, ਇਸ 6 ਸ਼ਾਸਤਰ ਨੇ, 27 ਸਿਮਰਤੀਆਂ ਸਾਰੀਆਂ, ਪੁਰਾਣ 18, ਇਹ ਤਾਂ ਅੱਖਰਾਂ ਕਰਕੇ ਹੀ ਨੇ। ਅੱਖਰ ਲਿਖੇ ਨੇ ਤਾਂਹੀਓ ਤਾਂ ਸ਼ਾਸਤਰ ਬਣੇ ਨੇ। ਅੱਖਰ ਨਾਦ ਕਥਨ ਵਖਿਆਨਾ, ਅੱਖਰਾਂ ਨਾਲ ਹੀ ਨਾਦ ਹੁੰਦਾ ਕੀਰਤਨ, ਅੱਖਰਾਂ ਵਿੱਚ ਹੀ ਬੋਲਿਆ ਜਾਂਦਾ ਸੰਗੀਤ, ਉਹਨਾਂ ਦਾ ਵਿਵਰਣ, ਉਹਨਾਂ ਦੀਆਂ ਲਿਪੀਆਂ। ਫਿਰ ਕਥਨ ਕਰਨਾ, ਇਹ ਵੀ ਤਾਂ ਅੱਖਰਾਂ ਵਿੱਚ ਹੀ ਹੁੰਦਾ। ਵਖਿਆਨ ਕਰਨੇ ਵੀ ਤਾਂ ਅੱਖਰਾਂ ਵਿੱਚ ਹੀ ਹੁੰਦੇ ਨੇ। ਅੱਖਰ ਮੁਕਤ ਜੁਗਤ ਭੈ ਭਰਮਾ, ਮੁਕਤੀ ਦਾ ਲਿਖਣਾ, ਜੁਗਤੀ ਦਾ ਬਣਨਾ, ਭੈ ਤੋਂ ਭਾਵ ਡਰ ਤੇ ਭਰਮ, ਇਹ ਸਾਰਾ ਕੁਝ ਅੱਖਰਾਂ ਵਿੱਚ ਲਿਖਿਆ ਜਾਂਦਾ। ਅੱਖਰ ਹੀ ਨੇ ਇਹ ਸਾਰੇ। ਅੱਖਰ ਕਰਮ ਕਿਰਤ ਸੁੱਚ ਧਰਮ, ਅੱਖਰ ਕਰਕੇ ਲਿਖਦੇ ਹੈ। ਕਰਮ ਕਿਰਤ ਸੁੱਚ ਧਰਮ, ਇਹ ਸਭ ਅੱਖਰ ਹੀ ਨੇ। ਅੱਖਰਾਂ ਤੋਂ ਬਿਨਾਂ ਇਹ ਗੱਲਾਂ ਲਿਖੀਆਂ ਨਹੀਂ ਜਾਂਦੀਆਂ। ਦ੍ਰਿਸ਼ਟਮਾਨ ਅੱਖਰ ਹੈ ਜੇਤਾ, ਇਹ ਜਿੰਨਾ ਸਾਡਾ ਅੱਖਾਂ ਦੇ ਸਾਹਮਣੇ ਆਉਂਦਾ ਹਰ ਚੀਜ਼ ਅੱਖਰ ਵਿੱਚ ਹੈ। ਦੇਖੋ, ਵਾਹਿਗੁਰੂ ਅੱਖਰ ਵਿੱਚ ਨਹੀਂ ਹੈ। ਵਾਹਿਗੁਰੂ ਜਿਹੜਾ ਹੈ ਉਹ ਅਸਲ ਵਿੱਚ ਵਾਹਿਗੁਰੂ ਆਪ ਅੱਖਰ ਵਿੱਚ ਨਹੀਂ। ਇਹ ਤਾਂ ਵਾਹਿਗੁਰੂ ਮੰਤਰ ਹੈ ਨਾ ਜਿਹੜਾ ਆਪਾਂ ਨੂੰ ਮਿਲਿਆ, ਉਹਦੀ ਉੱਥੇ ਤੱਕ ਪਹੁੰਚਣ ਲਈ। ਜਿਵੇਂ ਨਦੀ ਸਮੁੰਦਰ ਤੋਂ ਪਹੁੰਚਣ ਤੋਂ ਪਹਿਲਾਂ ਅਲਕਨੰਦਾ ਚਲਦੀ ਹੋਈ, ਬਰਫ਼ ਦੇ ਵਿੱਚੋਂ ਪਾਣੀ ਨਿਕਲਿਆ, ਪੱਥਰਾਂ ਵਿੱਚ ਦੀ ਹੁੰਦੀ ਹੋਈ, ਡੂੰਘੀ ਹੁੰਦੀ, ਕਦੇ ਟੇਢੀ ਮੇਢੀ ਹੁੰਦੀ, ਕਦੇ ਥੱਲੇ 'ਚ ਝਰਨੇ 'ਚ ਪਾਣੀ ਡਿੱਗਿਆ, ਕਈ ਕੁਛ ਹੁੰਦਾ 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 ਹੁੰਦਾ। ਜਦੋਂ ਇਹ ਸਮੁੰਦਰ ਵਿੱਚ ਜਾ ਮਿਲਦੀ ਹੈ ਤਾਂ ਹੁਣ ਕੋਈ ਝਰਨਾ ਨਹੀਂ ਹੈ, ਕੋਈ ਪੱਥਰ ਨਹੀਂ ਹੈ, ਕੋਈ ਮੋੜ ਨਹੀਂ ਹੈ, ਕੋਈ ਡੂੰਘਾਈ ਨਹੀਂ ਹੈ। ਉੱਥੇ ਜਾ ਕੇ ਚੀਜ਼ ਹੀ ਮੁੱਕ ਜਾਂਦੀ ਹੈ, ਉੱਥੇ ਜਾ ਕੇ ਨਦੀ ਦਾ ਨੌ ਹੀ ਮਿਟ ਜਾਂਦਾ। ਜਗਿਆਸੂ ਇਸੇ ਤਰ੍ਹਾਂ ਹੀ ਵਾਹਿਗੁਰੂ ਵਾਹਿਗੁਰੂ ਜਪਦਾ ਜਪਦਾ ਜਦੋਂ ਵਾਹਿਗੁਰੂ ਦੇ ਵਿੱਚ ਹੀ ਲੀਨ ਹੋ ਜਾਂਦਾ ਹੈ, ਹੁਣ ਉੱਥੇ ਕਿਹਨੇ ਵਾਹਿਗੁਰੂ ਕਹਿਣਾ? ਕਿਉਂ, ਉਹ ਤਾਂ ਉਹਦੇ ਵਿੱਚ ਹੀ ਲੀਨ ਹੋ ਗਿਆ ਜਾ ਕੇ। ਜਿਉਂ ਪਾਣੀ ਸੰਗ ਪਾਣੀ, ਇੱਕ ਵਕਤ ਆਉਂਦਾ ਜਦੋਂ ਗੁਰਮੰਤਰ ਤੋਂ ਵੀ ਉੱਤੇ ਚਲਿਆ ਜਾਂਦਾ। ਸੁਣਨ ਨੂੰ ਚੀਜ਼ਾਂ ਅਜੀਬ ਜਿਹੀਆਂ ਲੱਗਦੀਆਂ ਹੁੰਦੀਆਂ ਨੇ, ਇਹ ਕਈ ਚੀਜ਼ਾਂ ਐਸੀਆਂ ਜੋ ਸੰਗਤ ਵਿੱਚ ਨਹੀਂ ਕਹੀਆਂ ਜਾਂਦੀਆਂ। ਇੰਨਾ ਕੀ ਇਸ਼ਾਰਾ ਸਮਝ ਲਓ ਕਿ ਜਦੋਂ ਤੂੰ ਤੂੰ ਕਰਤਾ ਤੂੰ ਹੁਆ, ਹੁਣ ਮੈਂ ਕਿਹਨੂੰ ਕਹਾਂ ਕਿ ਤੂੰ, ਹੁਣ ਕਿਹਨੂੰ ਕਹਿਣਾ ਕਿ ਮੈਂ ਤਾਂ ਤੂੰ ਹੀ ਬਣ ਗਿਆ ਹਾਂ। ਹੁਣ ਉਹ ਗੱਲ ਹੀ ਖਤਮ ਹੋ ਗਈ ਹੈ, ਉੱਥੇ ਜਾ ਕੇ ਅੱਖਰ ਵੀ ਮਿਟ ਜਾਂਦਾ। ਜਾਪ ਜਪਣ ਵਾਲਾ ਜਾਪ ਮਰੈ ਅਜੱਪਾ ਮਰੈ, ਸਭ ਕੁਛ ਹੀ ਖਤਮ ਹੋ ਜਾਂਦਾ ਜਾ ਕੇ ਉੱਥੇ। ਉੱਥੇ ਤਾਂ ਸਮਾਪਤੀ ਹੈ, ਬਸ ਮੰਜ਼ਿਲ ਪਹੁੰਚ ਗਿਆ। ਇਸ ਕਰਕੇ ਮਹਾਰਾਜ ਕਹਿੰਦੇ ਉਹ ਬ੍ਰਹਮ ਦੇ ਵਿੱਚ ਅੱਖਰ ਨਹੀਂ ਹੈ, ਉਹ ਅੱਖਰ ਤੋਂ ਮੁਕਤ ਹੈ, ਉਹ ਲੇਖਾਂ ਤੋਂ ਰਹਿਤ ਹੈ। ਇਹ ਵੀ ਸਾਰੇ ਅੱਖਰ ਆਪਾਂ ਨੇ ਆਪ ਬਣਾਏ ਨੇ, ਇਤਿਹਾਸ ਨੇ ਬਣਾਏ ਨੇ, ਦੇਵਤਿਆਂ ਨੇ ਬਣਾਏ ਨੇ, ਜਾਂ ਸਤਿਗੁਰਾਂ ਨੇ ਸਾਨੂੰ ਇੱਕ ਸਮਝਾਉਣ ਲਈ ਅੱਖਰ ਬਣਾਏ ਨੇ, ਪਰ ਵਾਸਤਵ ਦੇ ਵਿੱਚ ਉਹ ਅੱਖਰ ਰੂਪ ਨਹੀਂ ਹੈ, ਉਹ ਨਾਸ ਤੋਂ ਰਹਿਤ ਹੈ। ਕਿਉਂਕਿ ਇਹ ਅੱਖਰ ਫੇਰ ਵੀ ਨਾਸਵੰਤ ਨੇ, ਇਹ ਅੱਖਰ ਫੇਰ ਵੀ ਮਿਟ ਜਾਣ ਵਾਲੇ ਨੇ। ਦ੍ਰਿਸ਼ਟਮਾਨ ਅੱਖਰ ਹੈ ਜੇਤਾ, ਜਿੰਨਾ ਵੀ ਦ੍ਰਿਸ਼ਟਮਾਨ ਹੈ ਇਹ ਸਾਰਾ ਕੁਝ ਨਾਸਵੰਤ ਹੈ। ਕੱਲ ਸ਼ਾਮ ਦੀ ਕਥਾ ਵਿੱਚ ਬਿਲਕੁਲ ਇਹੀ ਪ੍ਰਸੰਗ ਆਇਆ ਸੀ ਕਿ ਜਿੰਨਾ ਕੁਝ ਹੈ ਉਹ ਨਾਸਵੰਤ ਹੈ, ਜੋ ਨਾਸਵੰਤ ਹੈ ਸੋ ਉਹਦੀ ਅਰਾਧਨਾ ਕਿਉਂ ਕਰਨੀ ਹੈ? ਜੋ ਵਾਹਿਗੁਰੂ ਅਵਿਨਾਸ਼ੀ ਹੈ ਉਸੇ ਦੀ ਵੀ ਅਰਾਧਨਾ ਕਰਨੀ ਹੈ। ਨਾਨਕ ਪਾਰ ਬ੍ਰਹਮ ਨਿਰਲੇਪਾ, ਮਹਾਰਾਜ ਕਹਿੰਦੇ ਉਹ ਪਾਰ ਬ੍ਰਹਮ ਵਾਹਿਗੁਰੂ ਨਿਰਲੇਪ ਹੈ, ਸਾਰਿਆਂ ਤੋਂ ਨਿਰਲੇਪ ਹੈ ਉਹ, ਉਹ ਤਾਂ ਸਾਡੇ ਅੱਖਰਾਂ ਤੋਂ ਵੀ ਬਾਹਰ ਹੈ। ਇਸ ਕਰਕੇ, ਕਿਉਂਕਿ ਆਪਾਂ ਤਾਂ ਹਲੇ ਬੈਠੇ ਹੀ ਬਹੁਤ ਥੱਲੇ ਜੇ ਹੈ, ਇੰਨੀ ਉੱਚੀ ਅਵਸਥਾ ਤਾਂ ਸਤਿਗੁਰੂ ਦੀ ਹੈ ਜਾਂ ਬ੍ਰਹਮ ਗਿਆਨੀ ਦੀ ਹੈ। ਆਪਾਂ ਤਾਂ ਇਹਨੂੰ ਪ੍ਰਸੰਗ ਨੂੰ ਛੇੜੀਏ ਨਾ ਤਾਂ ਚੰਗਾ, ਕਿਉਂਕਿ ਆਪਾਂ ਤਾਂ ਹਲੇ ਬੈਖਰੀ ਬਾਣੀ ਚ ਹੀ ਬੈਠੇ, ਮੂੰਹ ਵਾਲੀ ਚ ਹੀ ਬੈਠੇ ਹਾਂ। ਵਾਹਿਗੁਰੂ 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 ਮੂੰਹ ਨਾਲ ਵੀ ਔਖਾ ਹੀ ਹੁੰਦਾ, ਕਿੱਥੇ ਕੰਠ ਵਿੱਚ ਜਾਪ ਹੋਣਾ, ਹਿਰਦੇ ਚ ਹੋਣਾ, ਧੁੰਨੀ ਚ ਹੋਣਾ, ਅਰੋਮਾ ਚ ਹੋਣਾ, ਵਿਆਪਕ ਦਿਖਣਾ, ਦਿਖਦਿਆਂ ਦਿਖਦਿਆਂ ਲੀਨ ਹੋਣਾ, ਤੇ ਬਹੁਤ ਉੱਚੀ ਅਵਸਥਾ ਹੈ ਇਹ ਤਾਂ। ਇੰਨਾ ਕੁ ਜਾਣ ਲਓ ਕਿ ਉਹ ਵਾਹਿਗੁਰੂ ਇਹਨਾਂ ਅੱਖਰਾਂ ਵਿੱਚ ਨਹੀਂ, ਅੱਖਰਾਂ ਤੋਂ ਬਾਹਰ ਹੈ। ਅੱਖਰ ਇੱਕ ਐਸਾ ਰੂਪ ਬਣ ਜਾਂਦਾ ਹੈ ਕਿ ਅੱਖਰ ਨੂੰ ਆਪਾਂ ਆਮ ਦੁਨੀਆਂ ਵਿੱਚ ਰੋਜ਼ ਵਰਤਦੇ ਹਾਂ, ਉਹ ਕਿੱਧਰ ਨੂੰ ਚਲਿਆ ਜਾਂਦਾ ਹੈ। ਸੋ ਇਸ ਕਰਕੇ ਅੱਖਰ ਜਿਹੜਾ ਹੈ, ਅੱਖਰ ਤੋਂ ਹੀ ਸਾਰਾ ਕੁਝ ਬਣਦਾ ਹੈ। ਅੱਖਰ ਤੋਂ, ਓਅੰਕਾਰ ਤੋਂ ਜਿਵੇਂ ਆਕਾਰ ਬਣਿਆ, ਇਹੀ ਓਅੰਕਾਰ ਵਿੱਚ ਲੀਨ ਹੋ ਜਾਂਦਾ। ਆ ਤੇ ਓ ਤੇ ਮਾ ਤੇ ਕਾਰ ਤੇ ਚੰਦ, ਇਹ ਉਤਲੀ, ਇਹ ਸਾਰੀਆਂ ਚੀਜ਼ਾਂ ਇੱਕ ਦੂਜੇ ਵਿੱਚ ਲੀਨ ਹੋ ਜਾਂਦੀਆਂ। ਆ ਓ ਮਾ ਓਮ ਜਿਹੜਾ ਹੈ, ਓਅੰਕਾਰ ਜੋ, ਇਹ ਸਾਰਾ ਇੱਕ ਦੂਜੇ ਵਿੱਚ ਲੀਨ ਹੋ ਕੇ ਫਿਰ ਵਾਪਸ ਸ੍ਰਿਸ਼ਟੀ ਸਮਾ ਜਾਂਦੀ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਇੰਨਾ ਜ਼ਰੂਰ ਜਾਣ ਲਓ ਕਿ ਉਹ ਵਾਹਿਗੁਰੂ ਬਿਲਕੁਲ ਹੀ ਨਿਆਰਾ ਹੈ, ਅੱਖਰਾਂ ਤੋਂ ਵੀ ਰਹਿਤ ਹੈ, ਰੰਗ ਤੋਂ ਵੀ ਰਹਿਤ ਹੈ, ਰੂਪ ਤੋਂ ਵੀ ਰਹਿਤ ਹੈ, ਹਰ ਪੱਖੋਂ ਹੀ ਨਿਆਰਾ ਵਾਹਿਗੁਰੂ ਜੋ ਹੈ। ਸਿਰਫ ਪ੍ਰਕਾਸ਼, ਉਹ ਪ੍ਰਕਾਸ਼ ਵੀ ਮਾਇਆ ਹੈ ਅਸਲ ਵਿੱਚ। ਇਹ ਟੌਪਿਕ ਛੇੜਨਾ ਨਹੀਂ ਚਾਹੀਦਾ ਸੰਗਤ ਵਿੱਚ, ਕਿਉਂਕਿ ਫਿਰ ਤੁਸੀਂ ਹੋਰ ਹਿੱਲ ਜਾਣਾ। ਉਹ ਪ੍ਰਕਾਸ਼ ਵੀ ਨਹੀਂ ਹੈ ਉਹ, ਕਿਉਂਕਿ ਪ੍ਰਕਾਸ਼ ਵੀ ਮਾਇਆ ਹੀ ਕਰਦੀ ਹੈ ਸਾਰਾ, ਉਹ ਸ਼ੁੱਧ ਮਾਇਆ ਕਰਦੀ ਹੈ। ਬ੍ਰਹਮ ਦਾ ਤਾਂ ਆਪਣਾ ਇਤਨਾ ਪਾਰਦਰਸ਼ਕ ਕੰਮ ਹੈ ਕਿ ਉੱਥੇ ਜਾ ਕੇ ਤਾਂ ਜ਼ਬਾਨ ਬੰਦ ਹੋ ਗਈ। ਉੱਥੇ ਆਪਾਂ ਕਹਾਂਗੇ ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਮਹਾਰਾਜ ਕਹਿੰਦੇ ਨਾਨਕ ਕਥਨਾ ਕਰੜਾ ਸਾਰ। ਬਸ ਬਈ, ਹੁਣ ਇਦੋਂ ਗਾਹ ਨਹੀਂ ਕਥਨ ਕਰ ਸਕਦੇ। ਜਿੰਨੀ ਕੁ ਮਨੁੱਖ ਦੀ ਬੁੱਧੀ ਹੈ ਉੱਥੇ ਤੱਕ ਦੀ ਸੀਮਿਤ ਗੱਲ ਹੀ ਠੀਕ ਹੈ। ਅੱਗੇ ਜਿਹੜੀ ਅਨੰਤ ਦੀ ਗੱਲ ਹੈ, ਉਹ ਤਾਂ ਤੁਸੀਂ ਖੁਦ ਹੀ ਆਪਣੀ ਅਵਸਥਾ ਬਣਾ ਕੇ, ਖੁਦ ਹੀ ਉੱਥੇ ਤੱਕ ਜਾ ਕੇ ਫਿਰ ਉਹਨੂੰ ਦੇਖੋ। ਅਵਸਥਾ ਗੱਲਾਂ ਨਾਲ ਨਹੀਂ ਬਣਨੀ ਭਾਈ, ਅਵਸਥਾ ਸਿਮਰਨ ਦੇ ਨਾਲ ਬਣਨੀ ਹੈ। ਵਾਹਿਗੁਰੂ ਵਾਹਿਗੁਰੂ ਜਿਹੜੀ ਸਾਡੀ ਦੇਹੀ ਹੈ, ਇਹ ਸੁੰਨੀ ਹੈ, ਖਾਲੀ ਹੈ, ਨਾਮ ਤੋਂ ਵੀ ਹੋਣੀ ਹੈ ਦੇਹੀ। ਇਹਦੇ ਅੰਦਰ ਨਾਮ ਦਾ ਵਾਸਾ ਕਰਨ ਦਾ ਉਦਮ ਕਰਨਾ ਹੈ। ਇਹ ਦੇਹੀ ਜਿਹੜੀ ਹੈ ਅੰਧਾਰੀ, ਅੰਧਕਾਰ ਵਿੱਚ ਫਸੀ ਹੋਈ ਅਗਿਆਨਤਾ ਕਰਕੇ, ਕਿਉਂਕਿ ਦੇਹੀ ਰੂਪ ਮੰਨਿਆ ਹੋਇਆ ਮਨੁੱਖ ਨੇ ਆਪਣੇ ਆਪ ਨੂੰ, ਇਹਦੀ ਵੱਡੀ ਗਲਤੀ ਹੈ ਕਿ ਮੈਂ ਦੇਹੀ ਹਾਂ, ਮੈਂ ਅੱਖਾਂ ਹਾਂ, ਇਹ ਗੱਲਾਂ ਮੰਨਦਾ। ਪਰ ਮਹਾਰਾਜ ਕਹਿੰਦੇ ਇਹੀ ਅਗਿਆਨਤਾ ਹੈ ਇਹਦੀ, ਕਿ ਜਿਹੜਾ ਦੇਹੀ ਨੂੰ ਆਪਣਾ ਆਪ ਮੰਨੀ ਬੈਠਾ। ਨਾਨਕ ਸਫਲ ਜਨਮ ਮੰਜੈ ਘੱਟ ਬੁੱਠਾ ਸੱਚ ਧਣੀ। ਸੱਚਾ ਧਣੀ ਮਾਲਕ ਜਿਹੜੇ ਹਿਰਦੇ ਚ ਵਸ ਗਿਆ ਹੈ, ਉਹੀ ਜੀਵ ਦਾ ਜਨਮ ਸਫਲਾ ਹੈ। ਕੱਲ ਸ਼ਾਮ ਦੇ ਪ੍ਰਸੰਗ ਚ ਪ੍ਰਸੰਗ ਆਇਆ ਐਸਾ, ਕਹਿੰਦੇ ਬਈ ਮੌਤ ਕਿਹਨੂੰ ਕਹਿੰਦੇ ਨੇ? ਕਹਿੰਦੇ ਜਿਹੜਾ ਨਾਮ ਦਾ ਭੁੱਲਣਾ ਹੈ, ਇਹੀ ਮੌਤ ਹੈ। ਬੁਰੀ ਤਰ੍ਹਾਂ ਦੀ ਮੌਤ ਕਿਹਨੂੰ ਕਹਿੰਦੇ ਨੇ? ਸਭ ਤੋਂ ਬੁਰੀ ਤਰ੍ਹਾਂ ਦੀ ਮੌਤ ਉਸ ਬੰਦੇ ਦੀ ਹੈ ਜਿਹੜਾ ਇਹ ਨਹੀਂ ਸਮਝ ਸਕਿਆ ਕਿ ਮੈਂ ਆਤਮਾ ਹਾਂ। ਜਿਹੜਾ ਬੰਦਾ ਆਪਣੇ ਆਪ ਨੂੰ ਸਰੀਰ ਰੂਪ ਚ ਮੰਨਦਾ ਹੈ, ਉਹ ਸਭ ਤੋਂ ਭੈੜੀ ਮ੍ਰਿਤੂ ਲਿਖਿਆ ਹੈ। ਇੰਨਾ ਨਹੀਂ ਪਤਾ ਕਿ ਮੈਂ ਕੌਣ ਹਾਂ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਦੇਹ ਅੰਧਾਰੀ ਅੰਧ, ਇਹ ਅਗਿਆਨਤਾ ਵਿੱਚ ਫਸੀ ਹੋਈ ਦੇਹੀ ਆਪਣੇ ਸਵਾਦਾਂ ਤੱਕ ਹੀ ਸੀਮਤ ਰਹਿੰਦੀ। ਆਪਾਂ ਵੀ ਇਹਦੇ ਵਾਸਤੇ ਬੜਾ ਯਤਨ ਕਰਦੇ ਹਾਂ, ਵਧੀਆ ਸਾਬਣ ਲਿਆਉਣਾ, ਵਧੀਆ ਤੇਲ ਸਿਰ ਨੂੰ ਲਾਉਣਾ, ਸੈਂਟਾਂ ਲਾਉਣੀਆਂ, ਇਹਨੂੰ ਖਵਾਉਣਾ ਪਿਆਉਣਾ, ਨਵਾਉਣਾ, ਚੰਗੇ ਕੱਪੜੇ ਪਾਉਣੇ। ਆਪਾਂ ਇਸ ਦੇਹੀ ਦੀ ਵੀ ਪਾਲਣਾ ਪੋਸਣਾ ਕਰੀ ਜਾਂਦੇ ਹਾਂ, ਮਤਲਬ ਕਿ ਜਿਹੜਾ ਅੰਦਰ ਪਰਮੇਸ਼ਰ ਹੈ ਉਹਦੇ ਵੱਲ ਕਦੇ ਧਿਆਨ ਨਹੀਂ ਦਿੱਤਾ। ਅਸਲ ਚੀਜ਼ ਆਤਮਾ ਸੀ, ਆਤਮਾ ਮਾਲਕ ਹੈ। ਇਹ ਦੇਹੀ ਦਾ ਇੱਕ ਦਾਸੀ ਹੈ, ਦੇਹੀ ਦਾ ਕੁਛ ਵੀ ਨਹੀਂ ਹੈ। ਮਹਾਰਾਜ ਕਹਿੰਦੇ ਕਦੇ ਆਤਮਾ ਵੱਲ ਵੀ ਖਿਆਲ ਕਰੋ, ਦੇਹੀ ਵੱਲ ਹੀ ਖਿਆਲ ਕਰੀ ਜਾਂਦੇ ਹੋ, ਦੇਹੀ ਨੂੰ ਰੋਟੀਆਂ ਖਵਾਉਂਦੇ ਹੋ, ਫਲ ਖਵਾਉਂਦੇ ਹੋ, ਇਹ ਦੇਹੀ ਨੂੰ ਪਾਲੀ ਜਾਂਦੇ ਹੋ। ਜਦੋਂ ਆਤਮਾ ਦੀ ਖੁਰਾਕ ਆਤਮਾ ਨੂੰ ਨਹੀਂ ਮਿਲ ਰਹੀ, ਦੇਹੀ ਨੂੰ ਖੁਰਾਕ ਮਿਲਦੀ ਹੈ, ਤਾਂ ਫਿਰ ਆਤਮਕ ਤੌਰ 'ਤੇ ਜੀਵ ਕਮਜ਼ੋਰ ਹੋ ਜਾਂਦਾ ਹੈ। ਇਸ ਕਰਕੇ ਆਤਮਕ ਤੌਰ 'ਤੇ ਆਤਮਾ ਨੂੰ ਖੁਰਾਕ ਨਾਮ ਦੀ ਖੁਰਾਕ ਦਿਓ, ਗੁਰਬਾਣੀ ਦੀ ਖੁਰਾਕ, ਕਥਾ ਦੀ ਖੁਰਾਕ ਦਿਓ, ਦੇਹੀ ਨੂੰ ਵੀ ਪਾਲੋ। ਨਾਨਕ ਸੋ ਪ੍ਰਭ ਸਿਮਰੀ ਹੈ ਤਿਸ ਦੇਹੀ ਕੋ ਪਾਲ, ਸੰਤ ਤਿੰਨ ਖੰਨੀਆਂ ਵੰਜਾ, ਜਿਨ ਮੇਰਾ ਹਰ ਪ੍ਰਭ ਡਿੱਠਾ ਰਾਮ। ਰਾਮ ਤੋਂ ਭਾਵ ਹੈ ਭਾਈ, ਜਿਨ੍ਹਾਂ ਨੇ ਮੇਰੇ ਵਾਹਿਗੁਰੂ ਦੇ ਦਰਸ਼ਨ ਕੀਤੇ ਨੇ ਇਹਨਾਂ ਅੱਖਾਂ ਦੇ ਨਾਲ, ਉਹਨਾਂ ਤੋਂ ਮੈਂ ਖੰਨੀਆਂ ਵੰਜਾ, ਟੁਕੜੇ ਟੁਕੜੇ ਹੋ ਜਾਵਾਂ, ਬਲਿਹਾਰ ਕੁਰਬਾਨ ਜਾਵਾਂ। ਕਹਿੰਦੇ ਮੈਂ ਕੁਰਬਾਨ ਜਾਵਾਂ ਉਹਨਾਂ ਤੋਂ ਜਿਨ੍ਹਾਂ ਨੇ ਦਰਸ਼ਨ ਕੀਤੇ ਨੇ ਅਕਾਲ ਪੁਰਖ ਦੇ। ਜਨ ਚਾਖ ਅਗਾਣੇ ਹਰ ਹਰ ਅੰਮ੍ਰਿਤ ਮੀਠਾ ਰਾਮ। ਰੱਬ ਦੇ ਪਿਆਰੇ ਜਿਹੜੇ ਨੇ ਉਹ ਹਰੀ ਹਰੀ ਜਪਣ ਰੂਪ ਅੰਮ੍ਰਿਤ ਨਾਮ ਜੋ ਮਿੱਠਾ ਹੈ, ਇਹਨੂੰ ਜਨ ਜਿਹੜੇ ਨੇ ਉਹ ਚਾਖ ਚੱਖ ਚੱਕ ਕੇ, ਛੱਕ ਛੱਕ ਕੇ, ਅਗਾਣੇ ਹੁੰਦਾ ਰੱਜ ਗਏ ਨੇ। ਅੰਮ੍ਰਿਤ ਨਾਮ ਜਦੋਂ ਅੰਦਰ ਘੁੱਟਾਂ ਆਉਣ ਲੱਗ ਜਾਣ, ਇੱਕ ਵਾਰੀ ਸ਼ੁਰੂ ਹੋਣ ਦੀ ਲੋੜ ਹੈ, ਫੇਰ ਨਹੀਂ ਬੰਦ ਹੁੰਦਾ, ਫੇਰ ਤਾਂ ਨਾਮ ਵੀ ਨਾਮ ਜਪੋ ਤਾਂ ਵੀ ਆਈ ਜਾਂਦਾ, ਕਿਉਂਕਿ ਅੰਦਰ ਫਿਰ ਨਾਮ ਨੇ ਆਪੇ ਚਲੇ ਜਾਣਾ। ਇੱਥੇ ਕੁ ਤੱਕ ਆਪਾਂ ਮਿਹਨਤ ਕਰਨੀ, ਬਾਕੀ ਤਾਂ ਫਿਰ ਜਿਵੇਂ ਬੱਚਿਆਂ ਨੂੰ ਕਹਿੰਦੇ ਹਾਂ ਪੜ੍ਹ ਲਓ ਪੜ੍ਹ ਲਓ, ਜਦ ਵਧੀਆ ਨੌਕਰੀ ਮਿਲ ਗਈ ਫਿਰ ਮੌਜਾਂ ਹੀ ਮੌਜਾਂ ਨੇ। ਬਸ ਜਦੋਂ ਨਾਮ ਹਿਰਦੇ 'ਚ ਵੱਸ ਗਿਆ ਫਿਰ ਇੰਨਾ ਨਹੀਂ ਕਰਨਾ ਪੈਂਦਾ, ਫਿਰ ਤਾਂ ਸਿਰਫ ਇੱਕ ਮਾੜਾ ਜਿਹਾ ਧਿਆਨ ਜਿਹਾ ਦੇਣਾ ਪੈਂਦਾ ਉਧਰ ਨੂੰ, ਥੋੜ੍ਹਾ ਜਿਹਾ ਧਿਆਨ ਬਸ, ਫਿਰ ਤਾਂ ਉਦੋਂ ਤੀਸਰੀ ਸਟੇਜ ਵਿੱਚ ਧਿਆਨ ਦੇਣ ਦੀ ਵੀ ਲੋੜ ਨਹੀਂ ਹੈ, ਆਪੇ ਹੀ ਹੋਈ ਜਾਂਦਾ ਸਾਰਾ ਕੁਛ, ਆਪਣੇ ਆਪ ਹੀ ਸਭ ਹੋਈ ਜਾਂਦਾ, ਫਿਰ ਨਾਮ ਆਪਾਂ ਨੂੰ ਚਲਾਉਣ ਲੱਗ ਜਾਂਦਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਹਰ ਮਨ ਹੈ ਮਿੱਠਾ ਪ੍ਰਭੂ ਤੂਠਾ। ਜਦੋਂ ਹਰੀ ਮਨ ਦੇ ਅੰਦਰ ਮਿੱਠਾ ਪਿਆਰਾ ਲੱਗਦਾ ਹੈ, ਵਾਹਿਗੁਰੂ ਪ੍ਰਸੰਨ ਹੁੰਦੇ ਨੇ ਤਾਂ ਮਿੱਠਾ ਲੱਗਦਾ। ਅਮੇ ਅਬੂਠਾ ਸੁੱਖ ਪਏ, ਅੰਮ੍ਰਿਤ ਵਰਸਦਾ ਹੈ ਤਾਂ ਬਹੁਤ ਸੁੱਖ ਹੁੰਦਾ। ਬਹੁਤ ਭਾਰੀ ਗਰਮੀ 'ਚ ਬਰਸਾਤ ਹੋ ਜਾਏ ਸਰੀਰ ਨੂੰ, ਬਹੁਤ ਭਾਰੀ ਕਸ਼ਟ ਹੋਵੇ ਗਰਮੀ ਨਾਲ, ਜਿਵੇਂ ਅੱਗ ਲੱਗਦੀ ਹੁੰਦੀ ਪਿੰਡੇ ਨੂੰ, ਅਤੇ ਉੱਤੋਂ ਕਿਤੇ ਫਿਰ ਬਰਸਾਤ ਆ ਜਾਏ, ਉਹ ਬੰਦੇ ਨੂੰ ਕਹੀਏ ਵੀ ਤੂੰ ਅੰਦਰ ਆ ਜਾ ਗਿੱਲਾ ਨਾ ਹੋ, ਕਹਿੰਦਾ ਮਸਾਂ ਤਾਂ ਬਰਸਾਤ ਆਈ, ਮੇਰੇ ਤਾਂ ਸੁੱਖ ਦਾ ਸਾਹ ਆਇਆ ਮਸਾਂ, ਮੈਨੂੰ ਮੈਂ ਹੁਣ ਗਿੱਲਾ ਹੋਣ ਤੋਂ ਨਹੀਂ ਡਰਦਾ, ਕਿਉਂਕਿ ਮੈਨੂੰ ਤਾਂ ਆਨੰਦ ਹੀ ਬੜਾ ਆ ਰਿਹਾ, ਬੜੀ ਠੰਡੀ ਬਰਸਾਤ ਸੋਹਣੀ। ਮਹਾਰਾਜ ਕਹਿੰਦੇ ਤਪਤ ਮਾਹੇ ਠਾਣ ਵਰਤਾਈ, ਅੰਧ ਭਇਆ ਦੁੱਖ ਨਾਠੇ ਭਾਈ। ਜਦੋਂ ਨਾਮ ਦੀ ਵਰਖਾ ਹੁੰਦੀ ਹੈ, ਇਹ ਹੁਣ ਆਪਾਂ ਦੇਖੀ ਨਹੀਂ ਹੋਈ ਨਾਮ ਦੀ ਵਰਖਾ, ਹੁਣ ਇਸ ਵਕਤ ਮਹਾਰਾਜ ਕਹਿੰਦੇ ਸੰਗਤ ਦੀ ਗੱਲ ਕਰਦੇ ਨੇ ਸਤਿਗੁਰੂ, ਕਿ ਜਿੱਥੇ ਸੰਗਤ ਬੈਠੀ ਹੁੰਦੀ ਹੈ, ਜਦੋਂ ਸਤਸੰਗਤ ਸ਼ੁਰੂ ਹੋ ਜਾਂਦੀ ਹੈ, ਉਦੋਂ ਹੀ ਇੱਕ ਬਰਸਾਤ ਹੁੰਦੀ ਹੈ, ਜਿਹੜੀ ਬਰਸਾਤ ਨਜ਼ਰ ਨਹੀਂ ਆਉਂਦੀ, ਉਹ ਉਪਦੇਸ਼ ਦੀ ਵਰਖਾ ਜਦੋਂ ਹੋ ਰਹੀ ਹੁੰਦੀ ਹੈ, ਅੰਮ੍ਰਿਤ ਦੀ ਵਰਖਾ ਹੋ ਰਹੀ ਹੁੰਦੀ ਹੈ, ਇੱਕ ਨੂਰ ਵਰਦਾ ਹੈ,